ਇਸ ਤੇ ਮੈਂ ਵਿਚਾਰਿਆ ਹੈ ਕਿ ਅਸੀਂ ਇਹਨਾਂ ਨੂੰ ਛੇੜ ਕੇ ਗੱਲ ਨਾ ਪਾਈਏ, ਜਿਵੇਂ ਔਰੰਗੇ ਨੇ ਨੌਵੇਂ ਗੁਰਾਂ ਨਾਲ ਕੀਤੀ ਹੈ। ਆਪੇ ਜੇ ਇਹ ਵਧੇ ਆਪੇ ਸਮਝ ਲਏਗਾ। ਦਸਵਾਂ ਗੁਰੂ ਅਜੇ ਬੱਚਾ ਹੈ, ਦੇਖੋ ਕੀ ਨਿਕਲਦਾ ਕੀ ਕਰਦਾ। ਉਮਰਾਂ ਵੀ ਖਬਰੇ ਕਿੰਨੇ ਕੁ ਹੈ। ਜੇ ਸਾਥੋਂ ਔਰੰਗਾ ਪੁੱਛੇਗਾ ਤਾਂ ਅਸੀਂ ਕਹਾਂਗੇ ਕਿ ਹਜ਼ੂਰ ਵੱਲੋਂ ਕੋਈ ਹੁਕਮ ਆਇਆ ਹੀ ਨਹੀਂ ਸੀ, ਇਸ ਕਰਕੇ ਆਪ ਦੀ ਰਾਜਨੈਤਿਕ ਚਾਲ ਦਾ ਪਤਾ ਨਾ ਹੋਣ ਕਰਕੇ ਅਸਾਂ ਆਪੋ ਕੁਛ ਨਹੀਂ ਕੀਤਾ। ਇਸ ਕਰਕੇ ਹੇ ਰਾਜਨ, ਮੈਂ ਆਪ ਵੱਲੋਂ ਦਸਤਾਰ ਨਹੀਂ ਭੇਜੀ ਕਿ ਅਸੀਂ ਆਪਣੀ ਉਪਰਾਮਤਾ ਉਸ ਵੇਲੇ ਦੱਸ ਸਕਾਂਗੇ। ਇਹ ਸੁਣ ਕੇ ਰਾਜੇ ਨੂੰ ਤਸੱਲੀ ਹੋ ਗਈ। ਇਧਰ ਸਤਿਗੁਰੂ ਜੀ ਦੇ ਦੁਆਲੇ ਦਿਨੋ ਦਿਨ ਰੌਣਕ ਵੱਧ ਰਹੀ ਸੀ। ਸਿੱਖ ਸੇਵਕ ਦੂਰੋਂ ਦੂਰੋਂ ਆਉਂਦੇ, ਜੋ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ ਸਨ ਉਨ੍ਹਾਂ ਵਿਚ ਦਿੱਲੀ ਤੋਂ ਲਵਾਣਿਆਂ ਜਾਂ ਵਣਜਾਰਿਆਂ ਦੀ ਇਕ ਸੰਗਤ ਆਈ। ਇਨ੍ਹਾਂ ਵਿਚ ਇਕ ਸਿੱਖ ਸੀ ਭਾਈ ਲੱਖੀ ਵਣਜਾਰਾ। ਜਦੋਂ ਦੀਵਾਨ ਵਿਚ ਸ੍ਰੀ ਆਸਾ ਦੀ ਵਾਰ ਦਾ ਭੋਗ ਪੈ ਗਿਆ, ਸੰਗਤਾਂ ਵੱਲੋਂ ਭੇਟਾਂ ਪੇਸ਼ ਹੋ ਰਹੀ ਚੁੱਕੀਆਂ ਸਨ ਤਾਂ ਕਿਸ਼ੋਰ ਮੂਰਤੀ ਜੀ ਨੇ ਲੱਖੀ ਨੂੰ ਪੁੱਛਿਆ, ਸਿੱਖਾ ਤੂੰ ਕਿਵੇਂ ਸਤਿਗੁਰੂ ਜੀ ਦੀ ਦੇਹ ਸੰਭਾਲੀ ਤੇ ਸੰਸਕਾਰ ਕੀਤਾ। ਲੱਖੀ ਨੇ ਸਾਰਾ ਹਾਲ ਕਹਿ ਸੁਣਾਇਆ। ਕਿੱਕ ਨੂੰ ਉਹਦਾ ਉਸ ਨੂੰ ਮਿਲਿਆ, ਕਿੱਕ ਨੂੰ ਆਪਣੇ ਗੱਡਿਆਂ ਦਾ ਵਹੀਰ ਲਈ ਆ ਰਿਹਾ ਸੀ, ਕਿਸ ਤਰ੍ਹਾਂ ਉਹਦੇ ਨੇ ਉਸ ਨੂੰ ਸੇਵਾ ਲਈ ਪ੍ਰੇਰਿਆ ਤੇ ਕਿੱਕ ਨੂੰ ਹਨੇਰੀ ਗਰਦ ਤੇ ਉਸਦੇ ਆਪਣੇ ਗੱਡਿਆਂ ਤੋਂ ਕਲੀ ਦਾ ਗੁਬਾਰਾ ਉੱਡਦਾ ਸੀ। ਜਦੋਂ ਉਹ ਚਾਂਦਨੀ ਚੌਂਕ ਵੱਲੋਂ ਹੋ ਲੰਘੇ ਤੇ ਪਵਿੱਤਰ ਸਰੀਰ ਰਕਾਬਗੰਜ ਲੈ ਗਏ ਜਾਂ ਆਪਣੇ ਛੱਪਰਾਂ ਵਿਚ ਚਿਤਾ ਬਣਾ ਕੇ ਅਗਲਾ ਪਵਿੱਤਰ ਦੇਹੀ ਦਾ ਸੰਸਕਾਰ ਕਰ ਦਿੱਤਾ। ਇਸ ਹਾਲ ਨੂੰ ਜੋ ਅੱਗੇ ਸਭ ਸੁਣ ਚੁੱਕੇ ਸੀ ਪਰ ਹੁਣ ਮੁੜ ਸੇਵਾ ਕਰਨ ਵਾਲੇ ਦੇ ਮੂੰਹੋਂ ਸੁਣ ਕੇ ਸਾਰੇ ਕਰਨਾ ਰਸ ਨਾਲ ਭਰ ਰਹੇ ਸਨ। ਇਹ ਅਚਾਨਕ ਵਾਰਤਾ ਸੁਣ ਕੇ ਸੰਗਤਾਂ ਬਹੁਤ ਆਸ਼ਚਰਜ ਹੋ ਗਿਆ। ਫਿਰ ਸਿੱਖ ਨੇ ਦੱਸਿਆ ਕਿ ਮੈਂ ਤਰਾਮੇ ਦੀਆਂ ਗਾਗਰਾਂ ਵਿਚ ਵਿਭੂਤੀ ਪਾ ਕੇ ਉਥੇ ਹੀ ਦੱਬ ਆਇਆ ਹਾਂ। ਸਤਿਗੁਰਾਂ ਨੇ ਕਿਹਾ, ਉਥੇ ਹਾਲੇ ਥੜਾ ਬਣਾ ਦਿਓ ਤੇ ਨਿਸ਼ਾਨ ਕਾਇਮ ਕਰ ਦਿਓ, ਸਾਡਾ ਸਿੱਖ ਕਦੇ ਕਾਵੇਗਾ ਜੋ ਮੰਦਰ ਬਣਾ ਦੇਵੇਗਾ। ਇਸ ਅਵਸਥਾ ਵਿਚ ਹੀ ਸਤਿਗੁਰੂ ਜੀ ਨੂੰ ਘੋੜੇ ਦੀ ਅਸਵਾਰੀ ਤੇ ਤਨਖ ਬਾੜ ਦਾ ਬੜਾ ਸ਼ੌਕ ਸੀ। ਨਿੱਕੇ ਤੀਰ, ਨਿੱਕੇ ਕਮਾਨ, ਕਮਾਨਾਂ ਤੇ ਗੁਲੇਲਾਂ ਦੀਆਂ ਖੇਡਾਂ ਪਟਨੇ ਤੋਂ ਅਭਿਆਸ ਕਰਕੇ ਆਏ ਸਨ। ਘੋੜੇ ਤੇ ਚੜ੍ਹਨਾ ਵੀ ਪਿਤਾ ਜੀ ਦੇ ਵੇਲੇ ਸਿੱਖ ਚੁੱਕੇ ਸਨ। ਹੁਣ ਕੁਦਰਤ ਦਾ ਰੰਗ ਵੇਖੋ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿਚ ਅਡੋਲ ਤੇ ਅਚਲ ਬੈਠਦੇ ਕਈ ਵੀਰ ਕੀਰਤਨ ਦੇ ਪ੍ਰਭਾਵ ਵਿਚ ਨੈਣ ਵੀ ਭਰ ਆਉਂਦੇ, ਭੋਗ ਪੈ ਤੇ ਸੰਗਤਾਂ ਨਾਲ ਗੱਲਬਾਤ ਸੋਹਣੀ ਕਰਦੇ, ਅਰਦਾਸਾਂ ਸੁਣ ਕੇ ਮੇਹਰਾਂ ਵੀ ਕਰਦੇ। ਉੱਠ ਕੇ ਘਰ ਜਾ ਪ੍ਰਸ਼ਾਸਕ, ਦੁਪਹਿਰੇ ਤਨਖ ਮਾਨ ਦੇ ਰੰਗ ਵੇਖਦੇ, ਲਾਹੌਰ ਤੋਂ ਆਪਣੇ ਮੇਲ ਦੇ ਖਾਸ ਤੀਰ ਮੰਗਾਉਂਦੇ, ਬੀਬੀ ਵੀਰੋ ਦੇ ਬੇਟੇ, ਸੂਰਜਮਲ ਦੇ ਪੋਤਰੇ, ਹੋਰ ਹਮਜੋਲੀ ਤੇ ਵੱਡੇ ਸਾਕ ਸੰਬੰਧੀ ਜੋ ਜੋ ਤੀਰ ਅੰਦਾਜੀ, ਘੋੜ ਸਵਾਰੀ ਤੇ ਬੰਦੂਕ ਚਲਾਉਣ ਵਿਚ ਸਿਆਣੇ ਸਨ, ਉਨ੍ਹਾਂ ਨੂੰ ਪਾਸ ਰੱਖ ਲਿਆ। ਦੁਪਹਿਰੇ ਇਨ੍ਹਾਂ ਦੇ ਅਭਿਆਸ ਵੇਖਦੇ, ਆਪ ਤੀਰ ਚਲਾਉਂਦੇ, ਦੂਰ ਦੂਰ ਨਿਸ਼ਾਨੇ ਫੁੰਡਦੇ, ਉਨ੍ਹਾਂ ਤੋਂ ਬੰਦੂਕਾਂ ਚਲਵਾ ਕੇ ਨਿਸ਼ਾਨੇ ਤੇ ਗੋਲੀ ਵੱਜਦੀ ਤੱਕ ਕੇ ਖੁਸ਼ ਹੁੰਦੇ। ਲੌਡੇ ਪੈਰ ਆਪ ਸ਼ਿਕਾਰ ਨੂੰ ਚੜਦੇ, ਸ਼ਿਕਾਰ ਦੇਖਦੇ, ਘੋੜ ਦੌੜਾਂ ਕਰਾਉਂਦੇ, ਸਭ ਤਰ੍ਹਾਂ ਦੇ ਹਥਿਆਰ ਤੱਕ ਕੇ ਖੁਸ਼ ਹੁੰਦੇ। ਸਿੱਖ ਵੀ ਸੋਹਣੇ ਸੋਹਣੇ ਹਥਿਆਰ ਭੇਟ ਲਿਆਉਣ ਲੱਗੇ। ਸੰਧਿਆ ਹੋਈ ਤੇ ਸੋਧਰ ਰਾਸ ਦੇ ਦੀਵਾਨ ਵਿਚ ਜ਼ਰੂਰ ਪਹੁੰਚਦੇ ਔਰ ਪਾਠ ਬੜੇ ਅਡੋਲ ਹੋ ਕੇ ਸੁਣਦੇ। ਕਦੇ ਕਦੇ ਭੋਗ ਪੈ ਤੇ ਅਸਚਰਜ ਗੱਲਾਂ ਵੀ ਕਰਦੇ, ਕਦੇ ਹੱਸਦੇ, ਖੇਲਦੇ, ਖਿੜਦੇ ਖਿੜਦੇ ਹੱਥ ਨਾ ਲਾਉਂਦੇ, ਪਰ ਕਦੇ ਐਸੇ ਵਿਰਾਗ ਵਿਚ ਆ ਕੇ ਕੋਈ ਸ਼ਬਦ ਗਾ ਉੱਠਦੇ ਕਿ ਸਾਰੀ ਸੰਗਤ, ਸਾਰਾ ਜਗਤ ਉਪਰਾਮਤਾ ਦਾ ਪ੍ਰਭਾਵ ਕਬੂਲ ਕਰਦਾ। ਹਾਕਮ ਮੁਲਤਾਨ ਕਚਹਿਰੀ ਲਾਈ ਬੈਠਾ ਹੈ। ਗੁਰਪ੍ਰਤਾਪ ਸੂਰਜ ਅਨਸਾਰ ਸੰਮਤ 1734 ਬਿਕਰਮੀ ਦਿਹਾੜ ਦੀ 23 ਪ੍ਰਵਿਸ਼ਟੇ ਨੂੰ ਸਤਿਗੁਰੂ ਜੀ ਦਾ ਲਾਹੌਰ ਦੇ ਪ੍ਰੇਮੀ ਖੱਤਰੀ ਭਿਖੀਏ ਦੀ ਕਾਕੀ ਬੀਬੀ ਜੀਤੋ ਜੀ ਨਾਲ ਵਿਆਹ ਹੋਇਆ। ਆਨੰਦਪੁਰ ਤੋਂ ਕੁਛ ਮੀਲਾਂ ਤੇ ਨਵਾਂ ਨਗਰ ਲਾਹੌਰ ਰਚਿਆ ਗਿਆ। ਭਿਖੀਆ ਪਰਿਵਾਰ ਸਮੇਤ ਉਥੇ ਆ ਗਿਆ ਤੇ ਵਿਆਹ ਦੀ ਮਰਿਆਦਾ ਉਥੇ ਹੋਈ। ਪਰ ਤਵਾਰੀ ਖਾਲਸਾ ਵਿਚ ਲਿਖਿਆ ਹੈ ਕਿ ਲਾਹੌਰ ਦੇ ਭਿਖੀਏ ਜਾਤ ਦੇ ਖੱਤਰੀ ਹਰਜਸ ਰਾਏ ਦੀ ਸਪੁੱਤਰੀ ਨਾਲ 15 ਜੇਠ ਸੰਮਤ 1730 ਬਿਕਰਮੀ ਨੂੰ ਗੁਰੂ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨੇ ਆਪ ਰਚਾਇਆ ਤੇ ਆਨੰਦਪੁਰ ਕੋਲ ਲਾਹੌਰ ਰਚ ਕੇ ਉਥੇ ਮਰਯਾਦਾ ਕੀਤੀ। ਇਹ ਇਤਿਹਾਸ ਦਾ ਪੱਖ ਸੰਤਾਂ ਆਪ ਜਾਣ ਲੈਣਗੀਆਂ। ਹਾਕਮ ਸੁਲਤਾਨ ਮੁਲਤਾਨ ਵਿਚ ਕਚਹਿਰੀ ਲਾਈ ਬੈਠਾ ਹੈ, ਅਹਿਲਕਾਰ ਪਾਸ ਬੈਠੇ ਹਨ, ਮੁਨਸ਼ੀ ਬਸਤੇ ਅੱਗੇ ਰੱਖ ਕੇ ਕਲਮਾ ਫੜੀ ਕੰਮ ਕਰ ਰਿਹਾ। ਇਕ ਮੁਕਦਮਾ ਪੇਸ਼ ਹੈ, ਇਕ ਰੂਪੀ ਨਾਮ ਦਾ ਆਦਮੀ ਕੜੀ ਬੇੜੀ ਵਿਚ ਬੱਧਾ ਖੜਾ ਹੈ ਤੇ ਉਗਾਈਆਂ ਭੁਗਤ ਰਹੀਆਂ ਹਨ। ਦੇਰ ਤੱਕ ਗਵਾਹ ਭੁਗਤੇ। ਸ਼ੇਕੜ ਹਾਕਮ ਨੇ ਕਹਿਰੀਆਂ ਅੱਖਾਂ ਕਰਕੇ ਆਖਿਆ, ਉਹ ਰੂਪੇ, ਲੋੜ ਤਾਂ ਨਹੀਂ ਕਿ ਤੈਨੂੰ ਕੋਈ ਕੁਛ ਪੁੱਛੇ, ਇਸ ਵੇਲੇ ਚਾਹੀਦਾ ਕਿ ਤੈਨੂੰ ਮੁਲਤਾਨ ਦੇ ਚੌਂਕ ਵਿਚ ਕੁੱਤਿਆਂ ਤੋਂ ਪੜਵਾ ਦਿਆਂ, ਪਰ ਫਿਰ ਵੀ ਨਿਆਂ ਦਾ ਪੱਖ ਪੂਰਾ ਕਰ ਲਵਾਂ। ਦੱਸ ਤੂੰ ਜੋ ਹੁਣ ਤੱਕ ਚੁੱਪ ਸੈਂ, ਇਸ ਭਾਰੀ ਤੇ ਪੱਕੀ ਗਵਾਹੀ ਦੇ ਸਾਹਮਣੇ ਤੂੰ ਵੀ ਕੁਛ ਆਖਣਾ ਹੈ? ਕਾਜੀ ਵੱਲ ਤੱਕ ਕੇ, ਕਿਉਂ ਕਾਜੀ ਸਾਹਿਬ? ਕਾਜੀ ਬੋਲਿਆ, ਹਾਂਜੀ, ਅਦਲ ਦੇ ਪਹਿਲੂ ਤੋਂ ਪੁੱਛ ਲਓ, ਮੇਰਾ ਫਤਵਾ ਤਾਂ ਲਿਖਿਆ ਹੀ ਪਿਆ ਹੈ, ਸੁਣਾਉਣਾ ਹੀ ਬਾਕੀ ਹੈ। ਰੂਪਾ, ਮੈਂ ਬੇਕਸੂਰ ਹਾਂ ਜੀ, ਇਸ ਪਾਪ ਤੋਂ ਉੱਕ ਅਗਿਆਤ ਹਾਂ ਤੇ ਮੈਂ ਬਚਨ ਸੱਤ ਕਹਿ ਰਿਹਾ ਹਾਂ। ਅੱਗੋ ਹਾਕਮ ਕਰਕੇ ਬੋਲਿਆ, ਤੇਰਾ ਨਿਹਰਾ ਆਖਣਾ ਕੁਛ ਅਰਥ ਨਹੀਂ ਰੱਖਦਾ, ਕੋਈ ਸਬੂਤ ਦੇ। ਜੇ ਤੂੰ ਸੱਚਾ ਹੁੰਦਾ ਤਾਂ ਇੰਨੇ ਉਗਾਹਾਂ ਤੋਂ ਕੁਝ ਪੁੱਛਦਾ, ਕਿਧਰੇ ਤੂੰ ਆਪਣੀ ਬਰੀਅਤ ਦੀ ਕੋਈ ਅਕਰ ਕੱਢਦਾ? ਸਜ਼ਾ ਤਾਂ ਮੈਂ ਤੈਨੂੰ ਦੇਣੀ ਹੈ, ਤੂੰ ਸੱਚ ਕਹਿ ਦੇਵੇਂ ਤਾਂ ਮੈਨੂੰ ਹੋਰ ਤਸੱਲੀ ਹੋ ਜਾਵੇ, ਹੁਣ ਛਪਾਓ ਤੇ ਝੂਠ ਦਾ ਕੀ ਲਾਭ ਹੈ? ਰੂਪੇ ਨੇ ਆਕਾਸ਼ਾਂ ਵੱਲ ਨਜ਼ਰ ਲਾਈ, ਨੈਣ ਮੁੰਦ ਲੈ, ਫਿਰ ਕੁਛ ਚਿਰ ਬਾਅਦ ਖੋਲੇ ਤੇ ਆਖਿਆ, ਮੈਂ ਸੱਚ ਕਿਹਾ ਹੈ ਕਿ ਮੈਂ ਬੇਕਸੂਰ ਹਾਂ, ਮੇਰੇ ਪਾਸ ਸਿਵਾ ਇਸ ਦੇ ਹੋਰ ਕੁਛ ਨਹੀਂ ਹੈ, ਆਪ ਸਜ਼ਾ ਦਿਓ, ਮੇਰੇ ਸਿਰ ਲੰਘ ਜਾਵੇਗੀ, ਮਰਨਾ ਹੈ, ਆਖਰ ਇੱਕ ਦਿਨ ਤੇ ਮਰਨਾ ਹੈ, ਕਿਸੇ ਭੁੱਖ ਰੋਗ ਮੁਸੀਬਤ ਨਾਲ ਮਰਨਾ ਹੈ। ਚਲੋ ਇਸੇ ਤਰ੍ਹਾਂ ਸਹੀ, ਪਰ ਮੈਂ ਬੇਗੁਨਾਹ ਹਾਂ, ਇਸ ਗੱਲ ਦਾ ਆਪ ਨੂੰ ਖਲਕਤ ਨੂੰ ਕਤੇ ਪਤਾ ਲੱਗ ਜਾਏਗਾ। ਮੇਰੇ ਗੁਰੂ ਦਾ ਵਾਕ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਮੈਂ ਸੱਚਾ ਹਾਂ, ਓੜਕ ਮੇਰਾ ਸੱਚ ਪ੍ਰਗਟ ਹੋਏਗਾ, ਜੇ ਨਾ ਵੀ ਹੋਵੇਗਾ ਤਾਂ ਓੜਕ ਮੇਰਾ ਨਿਬੇੜਾ ਤਾਂ ਮੇਰੇ ਵਾਹਿਗੁਰੂ ਦੇ ਹੱਥ ਹੈ, ਉਸਦੇ ਦਰਬਾਰ ਮੈਂ ਸੱਚਾ ਥੀਵਾਂਗਾ। ਹਾਕਮ ਬੜਾ ਸਹਿਜ ਹੋਇਆ, ਰੂਪੇ ਤੂੰ ਗੁਰੂ ਨਾਨਕ ਦਾ ਸਿੱਖ ਹੈ? ਠੀਕ ਤਰ੍ਹਾਂ ਕਹੋ। ਰੂਪਾ ਕਹਿਣ ਲੱਗਾ, ਸਰਕਾਰ ਇਸੇ ਕਤਵਾਲ ਤੋਂ ਪੁੱਛ ਲਓ, ਆਪਣੇ ਅਮਲੇ ਤੋਂ ਪਤਾ ਕਰ ਲਓ। ਇਸ ਪਰ ਸਾਰਿਆਂ ਨੇ ਆਖਿਆ, ਹਾਂ ਜੀ, ਇਹ ਸਿੱਖ ਹੈ। ਇਹ ਸੁਣ ਕੇ ਹਾਕਮ ਕਲਮ ਧਰ ਕੇ ਬੈਠ ਗਿਆ ਤੇ ਬੋਲਿਆ, ਇਹ ਨਹੀਂ ਹੋ ਸਕਦਾ ਕਿ ਬਾਬਾ ਨਾਨਕ ਦਾ ਸਿੱਖ ਝੂਠ ਬੋਲੇ, ਇਹ ਹੋ ਹੀ ਨਹੀਂ ਸਕਦਾ ਕਿ ਬਾਬੇ ਨਾਨਕ ਦਾ ਸਿੱਖ ਐਸਾ ਸਫਾਕੀ ਦਾ ਕੰਮ ਕਰੇ। ਮੇਰਾ ਸਾਰੀ ਉਮਰ ਦਾ ਤਜਰਬਾ ਹੈ, ਸਿੱਖ ਕਦੇ ਝੂਠ ਨਹੀਂ ਬੋਲਦਾ। ਅੱਗੋ ਕਾਜੀ ਬੋਲਿਆ, ਠੀਕ ਫਰਮਾ ਰਹੇ ਹੋ, ਪਰ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੋਤਵਾਲ ਬੋਲਿਆ, ਮੈਂ ਵੀ ਹੈਰਾਨ ਹਾਂ, ਪਰ ਕਰਾਂ ਕੀ, ਮੈਂ ਆਪ ਪਕੜਿਆ, ਸਬੂਤ ਆਪਦੇ ਪੇਸ਼ ਹਨ। ਹਾਕਮ ਬੋਲਿਆ, ਠੀਕ ਹੈ, ਰੁਪਏ ਵੱਲ ਤੱਕ ਕੇ, ਰੁਪਿਆ ਤੂੰ ਬਾਬਾ ਨਾਨਕ ਦੀ ਕਸਮ ਖਾ ਕੇ ਕਹੋ, ਹਾਂ ਸੱਚ ਕੀ ਹੈ? ਰੂਪਾ ਅੱਗੋਂ ਕਹਿਣ ਲੱਗਾ, ਜੀ ਮੈਂ ਸੱਚ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ, ਕਸਮ ਮੈਂ ਖਾ ਨਹੀਂ ਸਕਦਾ ਕਿਉਂਕਿ ਮੈਂ ਸਿੱਖ ਹਾਂ, ਸਿਰ ਕਸਮਾਂ ਦੀ ਕਸਮ ਇਹੋ ਹੈ ਕਿ ਮੈਂ ਬਹੈਸੀਅਤ ਸਿੱਖ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ। ਹਾਕਮ ਬੋਲਿਆ, ਸ਼ਾਬਾਸ਼, ਤੇਰੇ ਵਾਕ ਸਿੱਖਾਂ ਵਾਲੇ ਹਨ, ਸਿੱਖ ਸਦਾ ਇਸੇ ਤਰ੍ਹਾਂ ਬੋਲਦੇ ਹਨ, ਪਰ ਦੱਸ ਕਿ ਮੈਂ ਇਤਨੇ ਭਾਰੀ ਸਬੂਤ ਸ਼ਹਾਦਤਾਂ ਦੇ ਸਾਹਮਣੇ ਕੀ ਕਰਾਂ? ਮੈਂ ਅੱਜ ਤੱਕ ਸਿੱਖ ਝੂਠ ਬੋਲਦਾ ਦੇਖਿਆ ਹੀ ਨਹੀਂ, ਫੜਿਆ ਹੀ ਨਹੀਂ, ਤੈਨੂੰ ਝੂਠਾ ਸਮਝਣ ਨੂੰ ਝੱਕਦਾ ਹਾਂ, ਪਰ ਕਰਾਂ ਕੀ? ਕਤਵਾਲ ਜੋ ਲਾਗੇ ਸੀ ਬੋਲਿਆ, ਜੋ ਮਿਸਲ ਆਖਦੀ ਹੈ ਆਪ ਨੂੰ ਤਾਂ ਉਸੇ ਪਾਸੇ ਟੁਰਨਾ ਪਊ, ਮਜਬੂਰੀ ਹੈ, ਤੁਸੀਂ ਕੀ ਕਰ ਸਕਦੇ? ਹਾਕਮ ਬੋਲਿਆ, ਠੀਕ ਹੈ, ਪਰ ਮੈਂ ਲਕੀਰ ਦਾ ਫਕੀਰ ਨਹੀਂ ਹਾਂ, ਆਇਨ ਤੇ ਕਾਨੂੰਨ ਬਣਾਈ ਦੇ ਹਨ ਕਿ ਇਨਸਾਫ਼ ਵਿਚ ਇਮਦਾਦ ਹੋਵੇ, ਸੱਚ ਲੱਭੇ عدل ہاتھ آوے، انصاف ہوئے، نہ کہ انصاف شکے تے رہ جاوے تے آئین انصاف دی تھا مل لوے تے نتیجہ بے ادبی ہوئے۔ کوتوال بولیا بزا ہے، پر اتنا ہڑا آدمی ہے، اس پاس ثبوت شہادت نہیں ہے۔ حاکم بولیا روپے، تیرے پاس کوئی ثبوت نہیں ہے، کوئی تیری حامی بھرن والا نہیں ہے؟ روپا بولیا، جے لوکی نرپے ہون، جے سچ بولن نال فائیاں نہ پین تا کیوں نہیں، میرے اگاہ بھی بہت آ جان، پر وہ تا دب کے بیٹھے ہوئے ہیں کہ جے سچ بولیا جو اس ویلے کسی ایک طاقتور آدمی نو منظور نہیں تا پرسو انہاں تے دوش لا کے قاضی پاس شکایت چلی جاوے گی، اس نے حضرت دی شان وچ ماڑی گل کہی ہے، اس نو ماریا جاوے یا دین وچ شامل کیتا جاوے۔ پھر تسی فرماؤ، کون کسی دی خاطر آپے نو سنکٹ وچ پا لوے؟ اس واقع پر کوتوال نے بھول ٹکے تے قاضی نے ایک سیس وٹی، حاکم نے دوئے گلاں تکیاں، پھر ایمی سوچی پہ گیا، روپا بڑا امیر آدمی ہے، اس نے تاڑا کیوں مارنا سی، سکھ ہے، جان پر آ بنی ہے، پھر بھی قسم نہیں کھاندا، اپنے سچ تے کیسی پکی ٹیک تاری ہے، ادھر ثبوت کم حقہ بہ پورے نہیں ہن۔ حاکم روپے نو بولیا، روپیا نریاں گلاں نال تاں کچھ نہیں بنتا، کوئی پکی ٹوک ٹیک دے جہدے نال عظمت بگنا ہی بھی پیش کر۔ روپا بولیا، تیرے در تے کدی آونا، جے آونا پوے تاں کدی جھوٹ نہ بولنا، اپنے پرائے جد ڈر ہیٹ نہ آؤں تو اپنے ستگر دے دربار کوک کرنی یہی سکھی ہے، میں کر چکا ہاں، ہور تیرے اگے ایک رحم لی پکار ہے، جے مارنا ہے تو کتے سوکھی موتی تا مار، مرنا ہے ستگرا مرنا سکھایا ہے، سریرا سدا ساڈے نال نہیں رہنا، ایدے نال کدا موہ، سچ نال موہ ہے، یہ ہاں سکھی ہے اور کے آکھاں۔ اس ویلے ایک سانڈنی سوار آیا، چھتی نال اندر آیا، ایک رکا حاکم دے ہاتھ دیتا، یہ رکا تلمبے دے کوتوال دا سی، یہ کوتوال پڑیا ہویا سی پر تھوڑا تھارے دار سی، پر بڑا تکڑا تے ہمتی مسلمان سی، پر سچ مچ دا دیندار سی۔ اس دا رکا پڑھ کے حاکم نے قاضی دے ہاتھ دے دیتا، قاضی دے پڑھدیا رنگ نیلا پی گیا۔ کوتوال نے کہا، قاضی صاحب یہ پوشیدہ امر نہیں، تو سنا دیو۔ قاضی صاحب نے واچیا، جس دا ارتھ سی، میں اج بڑی خرابی مگروں ایک ڈاکواں دا ٹولا پھڑیا ہے کہ جنہ دے سردار دا نام روپا ہے، انہاں دے جمیں دوج کرے وچوں کم از کم 20 ڈاکیاں دا مال برامد ہویا ہے، مینو ایک نیک عمل اہدیے نے دسیا ہے کہ ملتان وچ ایک روپا گرفتار ہے ڈکیتی وچ، اس طائفے دا سردار دسدا ہے کہ او روپا بے گناہ ہے، او ڈاکا بھی اس روپے تاڑوی نے جو میں پھڑیا ہویا ہے ماریا سی، مال بھی اس ڈاکے دا بہت سارا برامد ہو گیا ہے، اس روپے دے مقدمے دا تاحال جناب فیصلہ نہ فرماؤ، میں اے مظلم جلدی کلاں گا۔ اے سن کے روپے دے نین بند ہو گئے تے مدم آواز آئے، تن گرو نانک، تن گرو نانک، تن گرو نانک، بندی شور داتا ہر گوبند تو تن ہے، صاحب دسویں پاتشاہ میرے سائیں تو تن ہے۔ کوتوال دا رنگ سندیا فکا پی گیا، چکتا چٹک، پھر پیلا اسار۔ حاکم فرمائیے، کوتوال صاحب